ਵਾਹਿਗੁਰੂ ਸਾਹਿਬ ਜੀਓ। ਤਲਵੰਡੀ ਮਹਿਰਾਏ ਬੁਲਾਰੂ, ਸੋਦਰ ਸਮਕਾਲੂ ਸੰਗ ਪਿਆਰੂ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਤਲਵੰਡੀ ਮਹਿਰਾਏ ਬੁਲਾਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਆਵਾਜ ਅੰਤਰਜਾਮੀ ਭਗਤ ਬੱਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰ ਰਹੇ ਹਾਂ ਹਰ ਰੋਜ਼, ਜਿਸ ਦਾ ਉੱਦਮ ਕੀਤਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ, ਬਾਬਾ ਭਾਈ ਬਾਲਾ ਜੀ, ਉਹਨਾਂ ਦੇ ਰਾਹੀਂ ਇਹ ਸਾਰੀ ਕਥਾ ਸ਼ਰਵਣ ਕੀਤੀ ਅਤੇ ਨਾਲ ਪੈੜਾ ਮੋਖਾ ਭਾਈ ਨੂੰ ਲਾ ਕੇ ਕਥਾ ਲਿਖਵਾਈ। ਸੋ ਜਿਸ ਕਥਾ ਨੂੰ ਸ਼ਰਵਣ ਕਰਨੇ ਕਰਕੇ ਗੁਰਸਿੱਖ ਦੇ ਅੰਦਰ ਸਿੱਖੀ ਪ੍ਰਾਪਤ ਹੁੰਦੀ ਹੈ ਅਤੇ ਗੁਰੂ ਸਾਹਿਬ ਦੇ ਚਰਨਾਂ ਨਾਲ ਪਿਆਰ ਬਣਦਾ ਹੈ, ਸਤਿਗੁਰੂ ਮਹਾਰਾਜ ਵਿੱਚ ਸਾਡਾ ਧਿਆਨ ਲੱਗਦਾ ਹੈ। ਜਦੋਂ ਸਿੱਖ ਦਾ ਧਿਆਨ ਸਤਿਗੁਰਾਂ 'ਚ ਹੋ ਜਾਂਦਾ ਹੈ ਤਾਂ ਸਤਿਗੁਰਾਂ ਦਾ ਧਿਆਨ ਸਿੱਖ ਵਿੱਚ ਹੋ ਜਾਂਦਾ। ਇਸ ਤਰ੍ਹਾਂ ਗੁਰਸਿੱਖ ਦੇ ਉੱਤੇ ਗੁਰਾਂ ਦੀ ਨਜ਼ਰ ਹੋ ਜਾਂਦੀ, ਕਿਰਪਾ ਹੋ ਜਾਂਦੀ ਹੈ। ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਦੋਂ ਬੈਠ ਕੇ ਪੁੱਤ ਸਪੁੱਤ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਸੁਣਦੇ ਨੇ, ਕਰਦੇ ਨੇ, ਤਾਂ ਇਸ ਵਿੱਚ ਵੱਡਿਆਂ ਦੀ ਬਹੁਤ ਖੁਸ਼ੀ ਹੁੰਦੀ ਹੈ। ਆਪਣੇ ਬੱਚਿਆਂ ਨੂੰ ਵੱਡਿਆਂ ਦੇ ਪ੍ਰਸੰਗ ਸੁਣਾਉਣੇ ਇੱਕ ਬਹੁਤ ਅੱਛੀ ਗੱਲ ਹੈ। ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਓ, ਭਾਈ ਮਤੀ ਦਾਸ ਉਹਨਾਂ ਦਾ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ, ਇਹਦੇ ਨਾਲ ਬੱਚਿਆਂ ਦੇ ਉੱਤੇ ਅੱਛਾ ਪ੍ਰਭਾਵ ਬਣਦਾ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਧੰਨ ਗੁਰੂ ਨਾਨਕ ਦੇਵ ਜੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਰਵਣ ਕਰੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀਓ। ਤਲਵੰਡੀ ਮਹਿਰਾਏ ਬੁਲਾਰੂ।
ਸੋ ਰਾਏ ਭੋਏ ਦੀ ਤਲਵੰਡੀ ਨਗਰ ਦੇ ਵਿੱਚ ਰਾਏ ਬੁਲਾਰ ਜੀ ਜੋ ਹਨ ਗੁਰੂ ਕੇ ਪਿਆਰੇ,
ਸੋਦਰ ਸਮਕਾਲੂ ਸੰਗ ਪਿਆਰੂ।
ਕਿੰਨਾ ਕੁ ਪਿਆਰ ਹੈ ਉਹਨਾਂ ਦਾ ਬਾਬਾ ਕਲਿਆਣ ਚੰਦ ਜੀ ਨਾਲ। ਸੋਦਰ ਮਤਲਬ ਭਰਾ, ਜਿਵੇਂ ਸਕੇ ਭਰਾ ਹੁੰਦੇ ਨੇ, ਇਉਂ ਦੋਨਾਂ ਦਾ ਆਪਸੀ ਪਿਆਰ ਹੈ।
ਜਿੱਤੇ ਗ੍ਰਾਮ ਕੋ ਸੋ ਅਧਿਕਾਰੀ,
ਸੋ ਜਿੰਨੇ ਕੁ ਪਿੰਡਾਂ ਦੇ ਉਹ ਸਨ ਨਵਾਬ,
ਸਭ ਕੀ ਦਈ ਕਾਰ ਪਟਵਾਰੀ।
ਸਾਰੇ ਪਿੰਡਾਂ ਦੀ ਜਿੰਨੀ ਵੀ ਪਟਵਾਰੀ ਦਾ ਕੰਮ ਸੀ ਉਹ ਰਾਏ ਬੁਲਾਰ ਜੀ ਨੇ ਬਾਬਾ ਕਲਿਆਣ ਚੰਦ ਜੀ ਨੂੰ, ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਹਨ, ਜਿਨ੍ਹਾਂ ਦਾ ਆਮ ਲੋਕ ਬਾਬਾ ਕਾਲੂ ਜੀ ਕਰਕੇ ਨਾਮ ਲੈਂਦੇ ਹਨ, ਉਹ ਸਾਰੀ ਕਾਰ ਵਿਹਾਰ ਪਟਵਾਰ ਦਾ ਕੰਮ ਉਹਨਾਂ ਨੂੰ ਦਿੱਤਾ ਹੋਇਆ ਸੀ।
ਅਸਵਿਧ ਬਿਲਸ ਅਤੇ ਅਣਕ ਬਿਲਾਸਾ,
ਇਸ ਤਰੀਕੇ ਨਾਲ ਅਨੇਕ ਪ੍ਰਕਾਰ ਦੇ ਜੋ ਬਿਲਾਸ ਨੇ ਜ਼ਿੰਦਗੀ ਦੇ, ਕੌਤਕ ਨੇ, ਉਹ ਸਾਰੇ ਪ੍ਰਕਾਰ ਦੇ ਆਨੰਦ ਮਾਣ ਰਹੇ ਨੇ। ਚੰਗਾ ਘਰ ਹੈ, ਪਟਵਾਰੀ ਹੋਣ ਕਰਕੇ ਚੰਗੀ ਤਨਖਾਹ ਹੈ, ਚੰਗੀ ਸਾਰੇ ਪਾਸਿਓਂ ਇੱਜ਼ਤ ਮਾਣ ਹੈ।
ਦੰਪਤ ਔਰ ਧਰ ਹੀ ਸਤਿਆਸਾ,
ਦੰਪਤ ਤੋਂ ਭਾਵ ਪਤੀ ਪਤਨੀ ਤੋਂ ਭਾਵ ਬਾਬਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਜੀ ਨੇ ਹੁਣ ਇੱਛਾ ਕੀਤੀ ਕਿ ਸਾਡੇ ਘਰ ਦੇ ਵਿੱਚ ਪੁੱਤਰ ਹੋਵੇ।
ਸਾਦੀ ਗਰਭ ਧਰਨ ਪਨ ਕੀਨਾ,
ਉਸ ਵਕਤ ਮਨ ਦੀ ਇੱਛਾ ਦੇ ਮੁਤਾਬਕ ਅਕਾਲ ਪੁਰਖ ਦੀ ਬਖਸ਼ਿਸ਼ ਹੋ ਗਈ ਮਾਤਾ ਤ੍ਰਿਪਤਾ ਜੀ ਤੇ। ਉਹ ਸਾਰੇ ਜੋ ਚਿੰਨ ਸਨ ਉਹ ਪ੍ਰਗਟ ਹੋ ਗਏ।
ਜਨਮੀ ਤਨਿਆ ਸਮਤ ਪਰਵੀਨਾ,
ਪਰ ਪਹਿਲਾਂ ਸਾਰਿਆਂ ਨਾਲੋਂ ਭਗਤੀ ਦਾ ਅਵਤਾਰ ਕੰਨਿਆ ਤੋਂ ਭਾਵ ਬੇਬੇ ਨਾਨਕੀ ਜੀ ਆਏ ਹਨ।
ਹਿਮਗਰ ਮੈਨਾ ਕੇ ਘਰ ਮਾਹੀ,
ਇੱਕ ਉੱਚੇ ਤੋਂ ਉੱਚਾ ਪ੍ਰਮਾਣ ਦਿੱਤਾ ਹੈ ਕਿ ਹਿਮਗਿਰ ਮੈਨਾ ਕੇ ਘਰ ਮਾਹੀ। ਸੋ ਜਿਸ ਤਰੀਕੇ ਨਾਲ ਲਿਖਿਆ ਹੈ ਕਿ ਹਿਮਾਲੇ ਪਹਾੜ ਦੀ ਇਸਤਰੀ ਦਾ ਨਾਮ ਮੈਨਾ ਸੀ, ਉਸ ਤੇ ਜੋ ਲੜਕੀ ਜਨਮੀ ਉਸਦਾ ਨਾਮ ਪਰਬਤ ਪਾਰਵਤੀ ਰੱਖਿਆ, ਅਰਥਾਤ ਪਰਬਤ ਤੋਂ ਪੈਦਾ ਹੋਣ ਵਾਲੀ। ਸੋ ਇਸ ਤਰੀਕੇ ਨਾਲ ਕਵੀ ਜੀ ਨੇ ਆਪਣੇ ਵੱਲੋਂ ਆਦਰ ਲਈ ਉੱਚਾ ਪ੍ਰਮਾਣ ਦਿੱਤਾ ਹੈ ਕਿ ਬਹੁਤ ਉੱਚ ਹਸਤੀ ਭਗਤੀ ਦੇ ਅਵਤਾਰ ਧਾਰਿਆ ਸ੍ਰਿਸ਼ਟੀ ਉੱਤੇ। ਪਹਿਲਾਂ ਭਗਤੀ ਆਈ, ਬੇਬੇ ਨਾਨਕੀ ਜੀ ਪ੍ਰਗਟ ਹੋਏ ਹਨ।
ਪਾਰਵਤੀ ਜਨਮੀ ਜਿਵੇਂ ਆਹੀ,
ਪਾਰਵਤੀ ਨੇ ਜਿਸ ਪ੍ਰਕਾਰ ਜਨਮ ਲਿਆ ਹੈ ਸੰਸਾਰ ਦੇ ਅੰਦਰ,
ਭਈ ਸੁਸ਼ੀਲਾ ਸਭ ਗੁਣ ਖਾਨੇ,
ਬਹੁਤ ਹੀ ਸੁਸ਼ੀਲ ਸੁਭਾਅ ਸਾਰੇ ਗੁਣਾਂ ਦੀ ਖਾਣ। ਸੋ ਇਸ ਤਰੀਕੇ ਦੇ ਨਾਲ ਬਹੁਤਾ ਚੰਗਾ ਸੁਭਾਵ ਹੋਣਾ, ਦੇਵ ਸੁਭਾਵ, ਇੱਕ ਦੈਂਤ ਸੁਭਾਵ ਹੁੰਦੇ ਨੇ, ਦੇਵ ਸੁਭਾਵ ਹੋਣਾ, ਉਪਕਾਰੀ ਸੁਭਾਵ ਹੋਣਾ, ਭਗਤੀ ਵਾਲਾ ਸ਼ੁਭ ਗੁਣੀ ਸੁਭਾਵ ਸੀ।
ਮਨੋ ਭਗਤ ਧਾਰ ਦੇਹ ਸੁਹਾਨੀ,
ਮਨੋ ਕਹਿੰਦੇ ਭਗਤੀ ਨੇ ਹੀ ਦੇਹੀ ਧਾਰੀ ਸ੍ਰਿਸ਼ਟੀ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ।
ਕਾਲ ਬਤੀਤ ਭਇਓ ਪਸ਼ਚਾਤਾ,
ਸੋ ਕੁਝ ਸਮਾਂ ਜਦੋਂ ਫਿਰ ਇਸ ਤਰੀਕੇ ਨਾਲ ਬਤੀਤ ਹੋਇਆ 5 ਸਾਲ।
ਕਾਲੂ ਰਤ ਲੱਖ ਕਰ ਜਗਦਾਤਾ,
ਬਾਬਾ ਕਲਿਆਣ ਚੰਦ ਜੀ ਦੀ ਪ੍ਰੀਤੀ ਮਨ ਦੇ ਅੰਦਰ ਸੀ ਕਿ ਹੇ ਵਾਹਿਗੁਰੂ ਨਿਰੰਕਾਰ ਜੀ, ਤੁਸੀਂ ਸਾਡੇ ਘਰ ਕਦੋਂ ਆਓਗੇ, ਕਦੋਂ ਅਵਤਾਰ ਧਾਰੋਗੇ। ਉਨ੍ਹਾਂ ਦੀ ਪ੍ਰੀਤੀ ਜਾਣ ਕੇ ਮਾਤਾ ਤ੍ਰਿਪਤਾ ਜੀ ਦੀ ਕਮਾਈ ਨੂੰ ਦੇਖਦਿਆਂ ਹੋਇਆਂ ਜੱਗ ਦਾ ਭਲਾ ਕਰਨ ਹਿੱਤ ਅਕਾਲ ਪੁਰਖ ਵਾਹਿਗੁਰੂ ਜੋ ਹਨ ਉਹ ਜਗਤ ਦੇ ਮਾਲਕ, ਉਨ੍ਹਾਂ ਨੇ ਵਿਚਾਰਿਆ
ਹੋਵਾ ਪੁੱਤਰ ਤਾਸ ਮੈਂ ਜਾਈ,
ਇਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਇਨ੍ਹਾਂ ਦਾ ਪੁੱਤਰ ਬਣ ਕੇ ਮੈਂ ਅਵਤਾਰ ਧਾਰਾਂਗਾ। ਹੁਣ
ਅਸ ਵਿਚਾਰ ਆਏ ਜਗ ਰਾਈ,
ਇਸ ਤਰੀਕੇ ਨਾਲ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਆਏ ਹਨ।
ਦੂਤੀ ਗਰਭ ਕੋ ਧਾਰਨ ਕੀਨਾ,
ਸੋ ਦੂਸਰੀ ਵਾਰ ਜਦੋਂ ਐਸੇ ਚਿੰਨ ਪ੍ਰਗਟ ਹੋ ਗਏ ਬਾਲਕ ਵਾਲੇ,
ਪਤ ਬ੍ਰਤ ਧਰਮ ਜਾਸ ਮਨ ਲੀਨਾ,
ਸੋ ਪਤੀ ਬ੍ਰਤਾ ਧਰਮ ਕੁਦਰਤ ਦੀ ਦੇਣ ਅੰਦਰ ਮਨ ਚ ਹੁੰਦੀ ਹੈ, ਕੁਦਰਤ ਨੇ ਮਨ ਨੂੰ ਉੱਥੇ ਇੱਕ ਬੰਨਿਆ ਹੁੰਦਾ, ਮਨ ਦੀ ਇਕਾਗਰਤਾ ਹੁੰਦੀ ਹੈ। ਐਸੀ ਸਤੀ ਜਿਹੜੀ ਆਪਣੇ ਪਤੀ ਤੋਂ ਬਿਨਾਂ ਦੁਨੀਆਂ ਦੇ ਹਰ ਇਸਤਰੀ ਪੁਰਸ਼ ਨੂੰ ਇਸਤਰੀ ਕਰਕੇ ਹੀ ਜਾਣੇ, ਇਹ ਸਭ ਤੋਂ ਉੱਤੇ ਦੀ ਪਤੀ ਵਰਤਾ ਹੈ, ਦੂਜੇ ਨੂੰ ਪਹਿਚਾਣੇ ਹੀ ਨਾ, ਆਪਣੇ ਸਿਰਫ ਮਨ ਦੇ ਵਿੱਚ ਇੱਕ ਆਪਣੇ ਪਤੀ ਨੂੰ ਵਸਾ ਲੈਣਾ, ਧੰਨ ਸਤੀ ਦਰਗ ਹੈ ਪਰਵਾਨਿਆ। ਸੋ ਐਸੇ ਹਨ
ਜਾਂ ਦੁਤੀਆ ਕੋ ਬ੍ਰਿਧਤ ਚੰਦੂ,
ਜਿਸ ਤਰੀਕੇ ਨਾਲ ਦੂਜ ਦਾ ਚੰਦਰਮ ਅੱਗੇ ਅੱਗੇ ਵੱਧਦਾ ਹੈ,
ਤੇਹ ਸਮ ਗਰਭ ਰੂਪ ਸੁਖ ਕੰਦੂ।
ਸੋ ਉਸ ਤਰੀਕੇ ਨਾਲ ਇਹ ਜਿਹੜਾ ਆਕਾਰ ਹੁਕਮੀ ਹੋਣ ਆਕਾਰ, ਇਹ ਇੱਕ ਆਕਾਰ ਮਾਇਆ ਦੇ ਰਾਹੀਂ ਜੋ ਸਰੀਰ ਦਾ ਬਣਾਉਣਾ ਸਿਰਫ, ਉਹ ਆਕਾਰ ਦਿਨੋ ਦਿਨ ਵੱਧ ਰਿਹਾ ਹੈ।
ਜਦਪ ਭੂਖਨ ਸਕਲ ਉਤਾਰੇ,
ਕਹਿੰਦੇ ਹਨ ਜਦੋਂ ਵੀ ਸਾਰੇ ਗਹਿਣੇ ਆਦਿਕ ਉਤਾਰੇ ਹੋਏ ਹਨ,
ਤਦਪ ਸੁੰਦਰਤਾ ਅਧਿਕ ਉਜਾਰੇ,
ਤਾਂ ਵੀ ਸੁੰਦਰਤਾ ਬਹੁਤ ਜ਼ਿਆਦੇ। ਸੁੰਦਰਤਾ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਵਿਕਾਰੀ ਸੁੰਦਰਤਾ, ਇੱਕ ਉਹ ਸੁੰਦਰਤਾ ਜੋ ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਸੋ ਐਸਾ ਦਰਸ਼ਨ ਜਿਹਨੂੰ ਦਰਸ਼ਨ ਕਰਦਿਆਂ ਵਿਕਾਰ ਹੀ ਮੁੱਕ ਜਾਣ, ਹਿਰਦੇ ਚ ਸ਼ਾਂਤੀ ਆ ਜਾਵੇ, ਦਰਸ਼ਨ ਰੂਪ ਹਨ ਮਾਤਾ ਤ੍ਰਿਪਤਾ ਜੀ। ਜਿਹਨੇ ਇੱਕ ਵਾਰ ਦਰਸ਼ਨ ਕਰ ਲਏ, ਉਹਦੇ ਮਨ ਦੇ ਅੰਦਰ ਸ਼ੁੱਧ ਭਾਵਨਾਵਾਂ ਹੋ ਜਾਂਦੀਆਂ। ਇੰਨੀ ਪਿਛਲੇ ਯੁੱਗਾਂ ਦੀ ਕਮਾਈ ਕੀਤੀ ਹੋਈ ਹੈ,
ਕਾਲੂ ਤੀਏ ਵੈਸੇ ਜਿਸੇ ਅੰਦਰ।
ਹੁਣ ਬਾਬਾ ਕਲਿਆਣ ਚੰਦ ਜੀ ਦੇ, ਸੋ ਜਿਸ ਵਕਤ ਸੁਪਤਨੀ ਸਾਧਵੀ ਵੀ ਕਹਿੰਦੇ ਨੇ, ਧਰਮ ਪਤਨੀ ਮਾਤਾ ਤ੍ਰਿਪਤਾ ਜੀ ਜਿਸ ਕਮਰੇ ਵਿਚ ਬੈਠ ਜਾਂਦੇ ਹਨ,
ਅਤ ਸੋਭਾ ਸੋ ਲੱਗਾ ਸੋ ਸੁੰਦਰ,
ਅਤਿਅੰਤ ਹੀ ਸੁਹੱਪਣ ਹੈ, ਨਾਮ ਦੀ ਲਾਲੀ ਕਰਕੇ, ਹਿਰਦੇ ਦੇ ਅੰਦਰ ਸ਼ੁੱਧਤਾ ਹੋਣ ਕਰਕੇ, ਇਸ ਤਰੀਕੇ ਨਾਲ ਪਤੀ ਵਰਤਾ ਹੋਣ ਕਰਕੇ, ਸ਼ੁਭ ਗੁਣੀ ਹੋਣ ਕਰਕੇ, ਰੱਬ ਦੇ ਪਿਆਰੇ ਹੋਣ ਕਰਕੇ, ਪਿਛਲਿਆਂ ਜਨਮਾਂ ਤੋਂ ਇੱਕ ਡਿਊਟੀ ਲੱਗਦੀ ਬ੍ਰਹਮ ਗਿਆਨ ਹੁੰਦਿਆਂ ਹੋਇਆਂ ਵੀ ਅਣਜਾਣਪੁਣਾ ਦਿਖਾਉਣਾ ਆਪਣਾ। ਸੋ ਇਸ ਤਰੀਕੇ ਨਾਲ ਕੋਈ ਛੋਟੀ ਮੋਟੀ ਹਸਤੀ ਨਹੀਂ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ।
ਸੁਣ ਸੰਦੇਹ ਕਰੈ ਜਿਨ ਕਉ,
ਸੁਣ ਕਰਕੇ ਜਿੱਥੇ ਕਿੱਥੇ ਕੋਈ ਮਤਾ ਕੋਈ ਸੰਸਾ ਕਰੇ ਇਸ ਗੱਲ ਦਾ।
ਕੋਟ ਬ੍ਰਹਿਮੰਡ ਸੋਭਦਾ ਜੋ,
ਕਹਿੰਦੇ ਕਰੋੜਾਂ ਬ੍ਰਹਿਮੰਡਾਂ ਨੂੰ ਜੋ ਸ਼ੋਭਨੀਕ ਕਰਨ ਵਾਲਾ ਵਾਹਿਗੁਰੂ ਹੈ।
ਨਿਵਾਸ ਕਿਨੋ ਜਿਹ ਥਾਈ,
ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਨਿਵਾਸ ਕੀਤਾ ਕਰਨਾ ਕਰਕੇ,
ਜੋ ਨਾ ਹੋਏ ਤੇਹ ਸੋਭ ਸਵਾਈ,
ਉਸ ਸਰੀਰ ਨੇ ਜਿੱਥੇ ਆ ਕਰਕੇ ਇਸ ਸਥਾਨ ਤੇ ਮਾਤਾ ਜੀ ਦੇ ਕੋਲ ਮੁੱਖ ਨੂੰ ਸਫਲਾ ਕਰਨਾ ਹੈ, ਫਿਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਇਹ ਇੱਕ ਬੜੇ ਵੱਡੇ ਕਰਮਾਂ ਦੀ ਗੱਲ ਹੈ, ਸੁਭਾਗ ਮਿਲਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਇੱਥੇ ਅਵਤਾਰ ਧਾਰਨਾ ਹੈ, ਸਫਲੇ ਕਰਨਾ ਹੈ। ਕਿਰਿਆ ਭਾਵੇਂ ਉਹਨਾਂ ਦੀ ਗੁਪਤ ਰੂਪ ਵਿੱਚ ਹੈ, ਸਰੀਰ ਨਹੀਂ ਜਨਮ ਲੈਣਾ, ਸੋ ਸਰੀਰ ਨੇ ਆਉਣਾ ਹੈ। ਉਹਨਾਂ ਨੂੰ ਕੋਈ ਔਖਾ ਨਹੀਂ, ਵਾਹਿਗੁਰੂ ਨੂੰ ਇੱਕ ਜੋਤ ਦੇ ਰਾਹੀਂ ਸਰੀਰ ਪ੍ਰਗਟ ਕਰਕੇ ਬਾਅਦ ਵਿੱਚ ਆਪਣਾ ਪ੍ਰਕਾਸ਼ ਉਸ ਸਰੀਰ ਵਿੱਚ ਰੱਖਣਾ, ਇਹ ਇੱਕ ਦੂਸਰੀ ਕਲਾ ਹੈ ਜੋ ਮਨੁੱਖ ਤੋਂ ਵੱਖਰੇ ਕਿਸਮ ਦੀ ਹੈ।
ਜਾਦਨ ਤੇ ਆਏ ਜਗ ਸਵਾਮੀ,
ਜਿਸ ਦਿਨ ਤੋਂ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਸਰੂਪ ਪ੍ਰਗਟ ਹੋਣ ਲਈ, ਸੋ ਦੂਜ ਦੇ ਚੰਦਰਮਾ ਵਾਂਗੂ ਵੱਧ ਰਿਹਾ ਹੈ।
ਭਏ ਸਰਲ ਪਰਮ ਹੈ ਜੇ ਬਾਮੀ,
ਜਿਹੜੇ ਬਾਮੀ ਸੀ ਟੇਢੇ ਮਨਾਂ ਵਾਲੇ ਪੁਰੀ ਦੇ ਵਿੱਚ, ਕੁਦਰਤੀ ਆ ਵਿੰਗੇ ਟੇਢੇ ਸਾਰੇ ਹੀ ਸੁਭਾਵਾਂ ਵਾਲਿਆਂ ਦੇ ਸੁਭਾਅ ਬਦਲ ਗਏ, ਇਹ ਕੁਦਰਤੀ ਗੱਲ ਹੈ। ਗੁਰੂ ਨਾਨਕ ਦੇਵ ਜੀ ਜਿੱਥੇ ਆਉਣਗੇ ਉੱਥੇ ਆਪਣੇ ਆਪ ਸੁਭਾਅ ਬਦਲ ਜਾਂਦੇ ਨੇ, ਬਹੁਤ ਕਿਰਪਾ ਹੋ ਜਾਂਦੀ ਹੈ। ਜਿੱਥੇ ਗੁਰਾਂ ਨੇ ਕਿਤੇ ਚਰਨ ਪਾਏ ਹੋਣ ਉੱਥੇ ਵੀ ਦੇਖ ਲਓ ਮਹਾਰਾਜ ਦੀ ਕਿੰਨੀ ਬਖਸ਼ਿਸ਼ ਹੈ।
ਸੋਚਾ ਸੰਤੋਖ ਧਰਮ ਸਤ ਕਰਨਾ,
ਲੋਕਾਂ ਵਿੱਚ ਸ਼ੁਭ ਗੁਣ ਆਪਣੇ ਆਪ ਆ ਗਏ ਨੇ, ਸੁੱਚਮ ਆ ਗਈ, ਸੰਤੋਖੀ ਹੋ ਗਏ, ਧਰਮੀ ਹੋ ਗਏ, ਸਤ ਪ੍ਰਤੱਗੀ ਹੋ ਗਏ, ਦਇਆ ਹੋ ਗਈ ਲੋਕਾਂ ਵਿੱਚ।
ਆਸ ਸ਼ੁਭ ਕਰਮਨ ਮਹਿ ਆਚਰਣਾ,
ਇਹੋ ਜਿਹੇ ਸ਼ੁਭ ਕਰਮਾਂ ਦੇ ਵਿੱਚ ਲੋਕਾਂ ਦੇ ਆਚਰਣ ਹੋ ਗਏ, ਵਰਤ ਵਰਤਾਵਾ ਹੋ ਗਿਆ, ਕਿਉਂਕਿ ਭਜਨ ਬੰਦਗੀ ਦਾ ਪ੍ਰਤਾਪ ਬਹੁਤ ਜ਼ਿਆਦਾ ਹੁੰਦਾ ਹੈ।
ਸੀਤ ਸੁਗੰਧਤ ਮੰਦ ਸਮੀਰਾ,
ਠੰਡੀ ਹਵਾ, ਸੀਤਲ ਹਵਾ, ਸੁਗੰਧਤ ਹਵਾ, ਮੰਦ ਮੰਦ ਚੱਲਣੀ, ਪਾਉਣ ਦੇ ਤਿੰਨ ਗੁਣ ਨੇ। ਇਸ ਤਰੀਕੇ ਨਾਲ ਤਿੰਨਾਂ ਗੁਣਾਂ ਸੰਯੁਕਤ ਪਾਉਣ ਚੱਲਦੀ ਹੈ। ਜਿੱਥੇ ਇਹ ਚੀਜ਼ ਨੂੰ ਸਿਰਫ ਅਨੁਭਵੀ ਕੀਤਾ ਜਾ ਸਕਦਾ, ਅਵਸਥਾ ਵਾਲੇ ਪੁਰਸ਼ ਜਾਂ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਅਟੁੱਟ ਪਿਆਰ ਹੈ ਉਹ ਹੀ ਜਾਣ ਸਕਦੇ ਹਨ।
ਚੱਲੈ ਜੋ ਹਰ ਹੀ ਸਭ ਵਿਦ ਪੀੜਾ,
ਜਦੋਂ ਹਵਾ ਚੱਲਦੀ ਹੈ ਕਹਿੰਦੇ ਸਾਰੀ ਪੀੜਾ ਨਾਸ ਕਰ ਦਿੰਦੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਕਰਕੇ ਹਵਾ ਦੇ ਵਿੱਚ ਵੀ ਖੁਸ਼ਬੂ ਭਗਤੀ ਦੀ ਆਈ ਹੈ।
ਬਾਦਲ ਆਵਹਿ ਭਰ ਭਰ ਬਾਰੀ,
ਬੱਦਲ ਵੀ ਕਹਿੰਦੇ ਚਲੋ ਚੱਲੀਏ ਆਪਣਾ ਆਪ ਸਫਲਾ ਕਰੀਏ, ਭਰ ਭਰ ਕੇ ਪਾਣੀ ਲਿਆ ਕੇ ਕਿਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਜੇ ਪਾਣੀ ਦੀ ਕੋਈ ਕਮੀ ਹੋ ਗਈ ਆਪਾਂ ਨੂੰ ਝਾੜਾਂ ਪੈਣਗੀਆਂ, ਇਸ ਗੱਲ ਦੀਆਂ ਮਾਰ ਪਵੇਗੀ ਅਕਾਲ ਪੁਰਖ ਦੀ। ਆਓ ਉਸ ਇਲਾਕੇ ਦੀ ਹੁਣ ਚੱਲ ਕੇ ਸੇਵਾ ਕਰੀ ਜਿੱਥੇ ਸਾਡੇ ਸਤਿਗੁਰਾਂ ਨੇ ਆਉਣਾ।
ਵਰਖਾ ਨਰ ਇੱਛਾ ਅਨੁਸਾਰੀ,
ਸੋ ਨਰਾਂ ਦੀ ਇੱਛਾ ਮੁਤਾਬਕ ਵਰਖਦੇ ਨੇ ਬੱਦਲ। ਜਦੋਂ ਕੋਈ ਇੱਛਾ ਕਰਦਾ ਉਸੇ ਵਕਤ ਮੀਂਹ ਆਉਂਦਾ ਉੱਥੇ, ਕਿਉਂਕਿ ਗੁਰਾਂ ਦੀ ਕਿਰਪਾ ਹੈ।
ਫੁੱਲ ਹੈ ਫਲ ਹੈ ਬ੍ਰਿਖ ਸਮਦਾਈ,
ਬਹੁਤ ਜ਼ਿਆਦਾ ਬਹੁਤ ਸਾਰੇ ਬੂਟੇ ਫਲ ਵਾਲੇ ਫੁੱਲਾਂ ਵਾਲੇ ਆਪਣੇ ਆਪ ਹੀ ਕਿਰਪਾ ਹੋ ਗਈ ਹੈ।
ਅਨੰਦਤਾ ਬਾਹਰ ਆਈ,
ਮਾਨੋ ਕਹਿੰਦੇ ਚਾਰੇ ਪਾਸੇ ਅਨੰਦਤਾ ਹੀ ਆ ਗਈ, ਖੁਸ਼ੀ ਜੀ ਮਹਿਸੂਸ ਹੁੰਦੀ ਹੈ। ਇੱਕ ਇਹ ਚੀਜ਼ਾਂ ਸਾਰੀਆਂ ਜਗਿਆਸੂ ਨੂੰ ਪਤਾ ਨੇ, ਜਦੋਂ ਅਭਿਆਸ ਕਰਦਿਆਂ ਕਰਦਿਆਂ ਅੰਤਰੀਵ ਅਵਸਥਾ ਬਣਨੀ ਸ਼ੁਰੂ ਹੁੰਦੀ ਹੈ ਉਸ ਵਕਤ ਤੇ ਕੁਦਰਤੀ ਸਾਰੀਆਂ ਅਵਸਥਾ ਆਪਣੇ ਆਪ ਆ ਜਾਂਦੀਆਂ ਨੇ।
ਅੰਤਰ ਤਿਨਕੈ ਭਈ ਅਮੇਊ,
ਸੋ ਅਮੇਊ ਤੋਂ ਮਿਆਉਣ ਤੋਂ ਰਹਿਤ, ਸਮਾਉਣ ਤੋਂ ਰਹਿਤ, ਨਾ ਸਮਾਉਣ ਵਾਲੀ ਹੋ ਗਈ ਇੰਨੀ ਖੁਸ਼ਬੂ ਆਨੰਦਤਾ ਹੋ ਗਈ ਮਨ ਦੇ ਅੰਦਰ।
ਮਨੋ ਨਰਨ ਦਿਖਰਾ ਵਹਿ ਤਿਉ,
ਸੋ ਮਨੋ ਜਿਹੜੀ ਹੈ ਨਾ ਬੰਦਿਆਂ ਨੂੰ ਦਿਖਾ ਰਹੀ ਹੈ ਸਾਰਾ ਕੁਛ ਇਹ।
ਤਿਰ ਸੋਹਤ ਧਰਨ ਵਾ ਨਲ ਸਬਜਾਈ,
ਛੇਤ ਜਿਹੜੀ ਧਰਤੀ ਹੈ ਸੋਭਨੀਕ ਹੋ ਰਹੀ ਹੈ, ਸਬਜਾਈ ਨਵ ਸਬਜਾਈ, ਜਿਵੇਂ ਸਬਜ ਹੁੰਦੀ ਹਰਾ, ਚਾਰੇ ਪਾਸੇ ਹਰਾ ਹੀ ਹਰਾ, ਹਰਿਆਵਲਤਾ ਹੀ ਹਰਿਆਵਲਤਾ, ਮਹਾਰਾਜ ਸੱਚੇ ਪਾਤਸ਼ਾਹੀ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਸਾਰੇ ਪਾਸੇ ਗੁਰਾਂ ਦੀ ਕਿਰਪਾ ਨਾਲ ਹਰਿਆਵਲਤਾ ਹੋ ਗਈ ਹੈ।
ਜੇ ਔਰ ਸਭ ਤੇ ਅਧਿਕ ਵਧਾਈ,
ਚਾਰੇ ਪਾਸਿਓਂ ਹੀ ਵਧਾਈਆਂ ਵਾਲਾ ਸਮਾਂ ਬਣ ਗਿਆ। ਖੁਸ਼ੀਆਂ ਹੀ ਵੈਸੇ ਹੀ ਹੋ ਰਹੀਆਂ ਨੇ ਮਨ ਦੇ ਅੰਦਰ, ਕਿਉਂਕਿ ਜਦੋਂ ਮਨ ਦੇ ਅੰਦਰ ਨਾਮ ਦਾ ਨਿਵਾਸ ਹੁੰਦਾ ਉਦੋਂ ਸੁਭਾਵਕ ਹੀ ਖੁਸ਼ੀਆਂ ਹੋ ਜਾਂਦੀਆਂ ਨੇ। ਇੱਥੇ ਨਾਮੀ ਆਇਆ ਹੋਇਆ, ਨਾਮ ਦੇ ਨਾਲੋਂ ਵੀ ਵੱਡਾ ਹੈ ਨਾਮੀ। ਵੈਸੇ ਤਾਂ ਨਾਮ ਵੱਡਾ, ਪਰ ਜਿੱਥੇ ਨਾਮੀ ਆਪ ਆ ਜਾਵੇ, ਚਰਨ ਪਾ ਦੇਵੇ, ਉਹ ਨਗਰੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ।
ਜੜ ਜੰਗਮ ਤਲਵੰਡ ਆਨੰਦੋ।
ਸੋ ਜੜ ਤੇ ਜੰਗਮ, ਜੜ ਹੁੰਦੇ ਨੇ ਇੱਕ ਜਗ੍ਹਾ ਦੇ ਉੱਤੇ ਰਹਿਣ ਵਾਲੇ, ਜਿਵੇਂ ਦਰਖਤ ਨੇ, ਪੱਥਰ ਨੇ। ਜੰਗਮ ਹੁੰਦੇ ਨੇ ਤੁਰਨ ਫਿਰਨ ਵਾਲੇ। ਇਸ ਤਰੀਕੇ ਦੇ ਨਾਲ ਤਲਵੰਡੀ ਦੇ ਵਿੱਚ ਚਾਹੇ ਉਹ ਕੋਈ ਜੜ ਹੈ ਚਾਹੇ ਕੋਈ ਜੰਗਮ ਹੈ, ਸਾਰੇ ਹੀ ਆਨੰਦਿਤ ਹੋਏ ਹੋਏ ਹਨ। ਦਰਖਤਾਂ ਨੂੰ ਵੀ ਪਤਾ ਜੇ ਗੁਰੂ ਨਾਨਕ ਦੇਵ ਜੀ ਹੁਣ ਆਉਣਗੇ ਸਾਡਾ ਕਲਿਆਣ ਹੋਵੇਗਾ। ਬੂਟਾ ਬੂਟਾ ਖੁਸ਼ ਹੈ, ਪੱਥਰ ਖੁਸ਼ ਹੈ, ਹਵਾ ਖੁਸ਼ ਹੈ, ਪਾਣੀ ਖੁਸ਼ ਹੈ, ਕਿਹੜੀ ਚੀਜ਼ ਨਹੀਂ ਖੁਸ਼ ਭਾਈ? ਗੁਰੂ ਨਾਨਕ ਦੇਵ ਜੀ ਹੁਣ ਸਾਨੂੰ ਤਾਰ ਦੇਣਗੇ।
ਪਰਵੇਸ ਜਬ ਕੋ ਸੁਖ ਕੰਦੋ।
ਜਦੋਂ ਤੋਂ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਦਾਤੇ ਜੋ ਹਨ, ਉਹਨਾਂ ਦਾ ਪ੍ਰਵੇਸ਼ ਹੋਇਆ ਹੈ।
ਅਸ ਜਬ ਬੀਤ ਗਏ ਦਸ ਮਾਸਾ।
ਇਸ ਤਰੀਕੇ ਨਾਲ ਜਦੋਂ ਦਸ ਮਹੀਨੇ ਬਤੀਤ ਹੋ ਗਏ,
ਸਰਦ ਸੁੰਦਰੀ ਇੰਦ ਪ੍ਰਕਾਸ਼ਾ।
ਬਹੁਤ ਸਰਦ ਰੁੱਤ ਦੀ ਰਾਤ ਦਾ ਚੰਦਰਮਾ ਹੈ ਉਸ ਵਕਤ ਪ੍ਰਕਾਸ਼ਮਾਨ।
ਬਿਮਲ ਆਕਾਸ਼ ਸੋਹੇ ਗਣ ਤਾਰਾ।
ਮੈਲ ਤੋਂ ਰਹਿਤ ਆਕਾਸ਼ ਦੇ ਵਿੱਚ ਤਾਰੇ ਹੀ ਤਾਰੇ ਨੇ, ਕਿਉਂਕਿ ਕੱਤੇ ਦੇ ਮਹੀਨੇ ਵਿੱਚ ਆਸਮਾਨ ਬਹੁਤਾ ਸਾਫ਼ ਹੁੰਦਾ ਹੈ।
ਜਿਮ ਜਗਿਆਸੀ ਔਰ ਆਚਾਰਾ।
ਸੋ ਜਿਵੇਂ ਜਿਹੜਾ ਜਗਿਆਸੂ ਹੁੰਦਾ ਰੱਬ ਦੀ ਪ੍ਰਾਪਤੀ ਵਾਲਾ, ਉਹਦੇ ਵਿੱਚ ਨੇਕ ਚੱਲਣੀ ਦੇ ਗੁਣ ਆ ਜਾਂਦੇ ਹਨ।
ਨਿਰਸ ਮੇਘ ਹੋਏ ਗੇ ਨਿਜ ਦੇਸੂ।
ਸੋ ਇਸ ਤਰੀਕੇ ਨਾਲ ਬੱਦਲ ਜਿਹੜੇ ਸੀ ਪਾਣੀ ਰਹਿਤ ਹੋ ਕੇ ਵਾਪਸ ਆਪਣੇ ਦੇਸ਼ ਨੂੰ ਚਲੇ ਗਏ।
ਜਿਮ ਸਤ ਸੰਗਤ ਮਿਟ ਹੈ ਕਲੇਸੂ।
ਜਿਵੇਂ ਸਤਸੰਗਤ ਵਿੱਚ ਜਾਣ ਨਾਲ ਅੰਦਰਲੇ ਕਲੇਸ਼ ਬਾਹਰਲੇ ਕਲੇਸ਼ ਖਤਮ ਹੋ ਜਾਂਦੇ ਨੇ।
ਔਰ ਜਮਾਸ ਕੇ ਪੂਰਨਮਾਸੀ।
ਕੱਤੇ ਦੇ ਮਹੀਨੇ ਦੀ ਇਹ ਪੂਰਨਮਾਸੀ ਦਾ ਸਮਾਂ।
ਹਰ ਕੀਰਤ ਸੋ ਜਾਨ ਪ੍ਰਕਾਸ਼ੀ।
ਸੋ ਜਿੱਥੇ ਚਾਰੇ ਪਾਸੇ ਹਰੀ ਦੀ ਕਿਰਪਾ ਦੀ ਜਿਹੜੀ ਸੀ ਨਾ, ਹਰੀ ਦੀ ਕਿਰਪਾ ਵਾਂਗੂ ਚਾਂਦਨੀ ਜਿਹੜੀ ਸੀ, ਉਹ ਚਾਰੇ ਪਾਸੇ ਪ੍ਰਕਾਸ਼ਮਾਨ ਪ੍ਰਤੱਖ ਚੰਦਰਮਾ ਦੀ ਚਾਂਦਨੀ ਤੇ ਹਰੀ ਦੀ ਜਿਹੜੀ ਕੀਰਤੀ ਦੀ ਚਾਂਦਨੀ ਸੀ, ਇਹ ਦੋਨੋਂ ਹੀ ਫੈਲ ਗਈਆਂ।
ਸੰਬਤ ਨੌ ਖਟ ਸਹਿਸ ਛਬੀਸਾ।
ਇਸ ਤਰ੍ਹਾਂ ਨੌ ਤੇ ਛੇ ਪੰਦਰਾਂ ਅਰਥਾਤ 1526 ਸੰਮਤ।
ਉਹ ਅਵਤਾਰ ਪ੍ਰਗਟ ਜਗਦੀਸਾ।
ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ 1469 ਈਸਵੀ ਬਣਿਆ, 1526 ਸੰਮਤ ਬਣਿਆ, ਪ੍ਰਗਟ ਹੋਏ ਮਹਾਰਾਜ।
ਭਇਓ ਅਚਾਨਕ ਸਭਨ ਉਸ਼ਾਹ।
ਅਚਾਨਕ ਹੀ ਸਾਰਿਆਂ ਦੇ ਵਿੱਚ ਉਸ਼ਾਹ ਹੁੰਦਾ, ਉਤਸ਼ਾਹ ਬਣ ਗਿਆ ਆਉਣ ਕਰਕੇ, ਕਿਉਂਕਿ ਜਦੋਂ ਉਹ ਚੀਜ਼ ਵੱਧ ਜਾਂਦੀ ਹੈ ਜਿਹੜੀ ਸਾਡੇ ਉਦਾਲੇ ਹੈ, ਇੱਕ ਜਿਹੜੀ ਸਾਡੇ ਇੱਕ ਅੰਦਰ ਜੋਤ ਹੈ, ਜਦੋਂ ਗੁਰੂ ਨਾਨਕ ਦੇਵ ਜੀ ਜੋਤ ਸਰੂਪ ਆਪ ਪ੍ਰਗਟ ਹੋਣ ਲੱਗੇ ਨੇ ਤਾਂ ਉੱਥੇ ਆਸੇ ਪਾਸੇ ਉਹ ਚੀਜ਼ ਦੇ ਵਿੱਚ ਵਾਧਾ ਹੋ ਗਿਆ। ਵਾਧਾ ਹੋਣ ਕਰਕੇ ਹਰ ਇੱਕ ਦੇ ਮਨ ਨੂੰ ਖੁਸ਼ੀ ਹੈ, ਚਾਰੇ ਪਾਸੇ ਤਾਕਤ ਫੈਲ ਗਈ ਉਹਨਾਂ ਦੀ।
ਬਿਨ ਕਾਰਨ ਮਨ ਲਖ ਨਾ ਸਕਾਹਾ।
ਬਿਨਾਂ ਹੀ ਕਿਸੇ ਗੱਲ ਤੋਂ ਆਪਣੇ ਆਪ ਹੀ ਹਰੇਕ ਦੇ ਮਨ ਦੇ ਵਿੱਚ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ, ਪਰ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਮੈਨੂੰ ਖੁਸ਼ੀ ਹੋ ਕਿਉਂ ਰਹੀ ਹੈ। ਪਰ ਇਹ ਕਿਸੇ ਨੂੰ ਪਤਾ ਨਹੀਂ ਕਿ ਇੱਥੇ ਆਉਣਾ ਕਿਹਨੇ ਹੈ। ਬਹੁਤਿਆਂ ਲੋਕਾਂ ਨੂੰ ਨਹੀਂ ਸੀ ਪਤਾ ਗੁਰੂ ਨਾਨਕ ਦੇਵ ਜੀ ਨੇ ਆਉਣਾ ਹੈ। ਸੋ ਇਸ ਕਰਕੇ ਆਪਣੇ ਆਪ ਹੀ ਹਿਰਦੇ ਵਿੱਚ ਖੁਸ਼ੀਆਂ ਹੋ ਰਹੀਆਂ ਨੇ।
ਧਰਾ ਆਕਾਸ਼ ਬਿਖਾ ਜੀ ਵਾਸੀ।
ਹੁਣ ਜਿਹੜੇ ਵਸਣ ਵਾਲੇ ਸਨ ਜ਼ਮੀਨ ਤੇ, ਆਕਾਸ਼ ਦੇ ਵਾਸੀ।
ਮੰਗਲ ਕਰ ਹੈ ਸਿਮਰ ਅਵਿਨਾਸੀ।
ਨਾਸ ਤੋਂ ਰਹਿਤ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਉਹ ਖੁਸ਼ੀਆਂ ਕਰ ਰਹੇ ਨੇ ਮਨ ਚ।
ਨਿਜ ਹੱਥ ਨਾਲ ਸੰਖ ਬਜਾਏ।
ਉਸ ਸਮੇਂ ਦੀ ਰੀਤੀ ਮੁਤਾਬਕ ਜੋ ਬਜਾਉਣ ਵਾਲੀਆਂ ਚੀਜ਼ਾਂ ਸੰਖ ਬਜਾਏ ਸਭ ਨੇ।
ਜੈ 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 ਮੁਖ ਬਚਨ ਸੁਣਾਏ।
ਜੈ 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 ਮੁਖ ਦੇ ਚੋਂ ਬਚਨ ਉਚਾਰਨ ਕਰਦੇ ਹਨ।
ਅਮਰਨ ਮਿਲ ਕਰ ਮਲ ਕਸਾਈ।
ਦੇਵਤਿਆਂ ਨੇ ਮਿਲ ਕੇ ਚੰਦਨ ਕੇਸਰ ਆਦਿਕ ਕਸਾਇਆ। ਇਹ ਦੋ ਸੰਸਾਰ ਨੇ ਆਪਣੇ, ਇੱਕ ਆਪਾਂ ਹਾਂ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹਾਂ, ਮੰਨਦੇ ਹਾਂ, ਅਤੇ ਦੇਵਤੇ ਜਿਹੜੇ ਉਹ ਅਲੱਗ ਮੰਨਦੇ ਨੇ, ਉਹ ਆਪਣਾ ਹੀ ਸਭ ਕੁਝ ਕਰੀ ਜਾਂਦੇ, ਉਹ ਵੀ ਸਵੇਰੇ ਪ੍ਰਕਾਸ਼ ਕਰਦੇ, ਚੌਰ ਕਰਦੇ, ਕੀਰਤਨ ਸੁਣਦੇ ਕਰਦੇ, ਆਰਤੀ ਕਰਦੇ, ਪ੍ਰਸ਼ਾਦ ਵੰਡਦੇ, ਉਹਨਾਂ ਦਾ ਆਪਣਾ ਰੰਗ ਚੱਲੀ ਜਾਂਦਾ, ਆਪਣਾ ਆਪਣਾ ਚੱਲੀ ਜਾਂਦਾ, ਆਪਾਂ ਨੂੰ ਦਿਖਦਾ ਨਹੀਂ ਕੁਛ, ਪਰ ਨਾਮ ਅਭਿਆਸੀਆਂ ਨੂੰ ਸਾਰਾ ਕੁਝ ਦਿਖਦਾ ਹੁੰਦਾ। ਸੋ ਇਸ ਤਰੀਕੇ ਨਾਲ ਮੰਨਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨੇ, ਹਰੇਕ ਕੋਈ 84 ਲੱਖ ਜੂਨ ਹੋਵੇ, ਚਾਹੇ ਦਿਵਯ ਪਾਤ ਖਾਣੀ ਹੋਵੇ, 33 ਕਰੋੜ ਦੇਵਤਾ, 9 ਕਰੋੜ ਦੁਰਗਾ, 64 ਜੋਗਣੀਆਂ, 84 ਸਿੱਧ, 9 ਨਾਥ, 6 ਜਤੀ, 52 ਵੀਰ, ਹਰ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ। ਜਦ ਦੇ ਗੁਰੂ ਗ੍ਰੰਥ ਸਾਹਿਬ ਦੁਨੀਆਂ ਚ ਪ੍ਰਗਟ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰਾ ਕੁਝ ਹੋਇਆ, ਉਦੋਂ ਤੋਂ ਹੋਰ ਪਾਸੇ ਮੱਥਾ ਟੇਕਣਾ ਛੱਡ ਕੇ ਮਹਾਰਾਜ ਨੂੰ ਮੱਥਾ ਟੇਕਦੇ ਨੇ। ਇਸ ਕਰਕੇ ਹਨ ਕਿ ਉਹਨਾਂ ਦੇਵਤਿਆਂ ਦੀ ਗੁਪਤ ਕਿਰਿਆ ਨੂੰ ਪ੍ਰਗਟ ਕਰ ਰਹੇ ਨੇ ਕਵੀ ਜੀ। ਉਹਨਾਂ ਨੂੰ ਨਹੀਂ ਖੁਸ਼ੀ ਹੁੰਦੀ, ਉਹਨਾਂ ਨੂੰ ਵੀ ਹੁੰਦੀ ਹੈ। ਉਹ ਕਹਿੰਦੇ ਧੰਨ ਹੈ ਸੱਚੇ ਪਾਤਸ਼ਾਹ, ਤੁਸੀਂ ਆਏ ਹੋ, ਹੁਣ ਸਾਡਾ ਵੀ ਭਲਾ ਹੋ ਜਾਵੇਗਾ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਹੁਣ ਦੇਵਤਿਆਂ ਦਾ ਵੀ ਭਲਾ ਕਰਨਗੇ ਗੁਰੂ ਨਾਨਕ ਦੇਵ ਜੀ।
ਕੰਕਮ ਪੁੰਨ ਕਨਸਾਰ ਮਿਲਾਈ,
ਫਿਰ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਰਗੜੀਆਂ ਅੱਛੀ ਤਰ੍ਹਾਂ ਦੇਵਤਿਆਂ ਨੇ, ਚੰਦਨ, ਕੇਸਰ, ਕਪੂਰ ਆਦਿਕ ਸਾਰਾ ਰਗੜ ਕੇ ਫਿਰ ਇਹ ਛਿੱਟੇ ਦੇਣ ਲੱਗ ਪਏ ਉਸ ਥਾਂ ਦੇ ਉੱਤੇ, ਤਾਂ ਕਿ ਖੁਸ਼ਬੂ ਫੈਲ ਜਾਵੇ। ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ ਤਾਂ ਉਸ ਵਕਤ ਸਾਰਿਆਂ ਨੇ ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਨਿਰੰਕਾਰ, ਜੈ ਜੈਕਾਰ ਹੋਈ। ਕਿਉਂਕਿ ਨਿਰੰਕਾਰ ਪਰਮੇਸ਼ਰ ਸਭ ਦੇ ਮਾਲਕ ਹੋਣ ਕਰਕੇ ਹਰ ਕੋਈ ਹੀ ਵਾਹਿਗੁਰੂ ਨੂੰ ਮੰਨਦਾ, ਚਾਹੇ ਕੋਈ ਵੀ ਹੋਵੇ, ਕਿਸੇ ਵੀ ਥਾਂ ਹੋਵੇ, ਮੰਨਦਾ ਤਾਂ ਵਾਹਿਗੁਰੂ ਨੂੰ ਹੀ ਆ ਮੰਨਦਾ। ਤਾਂ ਇਹ ਠੀਕ ਆ ਕਿ ਉਹਨੇ ਵੱਖਰਾ ਨਾਮ ਉਹ ਆਪਣੇ ਢੰਗ ਨਾਲ ਲੈਂਦੇ ਨੇ, ਆਪਾਂ ਆਪਣੇ ਢੰਗ ਨਾਲ ਲੈਂਦੇ ਹਾਂ, ਮੰਨਦੇ ਸਾਰੇ ਵਾਹਿਗੁਰੂ ਨੂੰ ਹਨ।
ਕਾਲੂ ਕੇ ਮੰਦਰ ਪਰ ਚਰਚ ਹੈ,
ਬਾਬਾ ਕਲਿਆਣ ਚੰਦ ਜੀ ਦੇ ਘਰ ਦੇ ਉੱਤੇ ਦੇਵਤੇ ਇਹ ਛਿੜਕੀ ਜਾ ਰਹੇ ਹਨ।
ਮੰਦਾਰਣ ਕੁਸਮਾਂਜਲ ਅਰਚ ਹੈ,
ਇਸ ਤਰੀਕੇ ਦੇ ਨਾਲ ਬੁੱਕ ਭਰ ਭਰ ਕੇ ਕਲਪ ਬ੍ਰਿਛ ਦੇ ਫੁੱਲਾਂ ਦਾ ਉਹਨਾਂ ਕੋਲ ਇਹੀ ਹੁੰਦੇ ਨੇ। ਕਮਲ ਦੇ ਫੁੱਲ ਜਿਹੜੇ ਸ੍ਰੀ ਹੇਮਕੁੰਡ ਸਾਹਿਬ ਖਿੜਦੇ, ਅਗਸਤ ਤੋਂ ਬਾਅਦ ਸਪਤੰਬਰ ਦੇ ਮਹੀਨੇ ਸ੍ਰੀ ਹੇਮਕੁੰਡ ਸਾਹਿਬ ਪਹਾੜੀਆਂ ਚ ਕਮਲ ਖਿੜਦੇ ਨੇ, ਉਹ ਦੇਖਣ ਵਾਲੇ ਹੁੰਦੇ ਨੇ ਕਮਲ। ਉਹ ਕਮਲ ਦੇ ਫੁੱਲਾਂ ਦੀ ਵਰਖਾ, ਪਾਰਜਾਤ ਦੇ ਫੁੱਲਾਂ ਦੀ ਵਰਖਾ ਕਰਕੇ ਉਹ ਆਪਣੇ ਥਾਂ ਤੇ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਹਨ।
ਕਾਇਨ ਸੇਵਿਆਂ ਮਾਨ ਕੁਲੀਨਾ,
ਉਸ ਵਕਤ ਬਹੁਤ ਸਤਿਕਾਰ ਦੇ ਨਾਲ ਦਾਈਆਂ ਕਰਕੇ ਸੇਵਾ ਕਰਨੇ ਯੋਗ, ਚੰਗੀ ਕੁਲ ਦੀ ਮਾਤਾ ਜੋ ਸੇਵਾ ਕਰਦੀ ਹੈ, ਤੁਲਸਾਂ ਦਾਸੀ ਹੋਈ ਮਹਾਰਾਜ ਇੱਕ ਤਾਂ, ਇੱਕ ਇਹ ਦੌਲਤਾਂ ਦਾਈ, ਦੌਲਤਾਂ ਦਾਈ ਹੋਈ ਜਿਹੜੀ, ਸੋ ਉਹਨੇ ਇਹ ਸਾਰੀ ਸੇਵਾ ਨਿਭਾਈ ਹੈ।
ਭਈ ਪਰਸੂਤਾ ਅਤ ਸੁਖ ਲੀਨਾ,
ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਸਰੀਰ ਦੇ ਅੰਦਰ ਆਪਣੀ ਜੋਤ ਪ੍ਰਵੇਸ਼ ਕਰਨੀ ਸੀ ਉਹ ਸਰੀਰ ਪ੍ਰਗਟ ਹੋਇਆ ਹੈ। ਇਹ ਕਈ ਕਾਨੂੰਨ ਹੁੰਦੇ ਨੇ ਜਿਹੜੇ ਸਧਾਰਨ ਵਿਅਕਤੀ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਬਈ ਅਵਤਾਰ ਕਿਵੇਂ ਆਉਂਦੇ ਨੇ ਸ੍ਰਿਸ਼ਟੀ ਤੇ, ਉਹਨਾਂ ਥੋੜਾ ਫਰਕ ਹੁੰਦਾ। ਕਿਉਂਕਿ ਸੋ ਮੁੱਖ ਜਲੋ ਜਿਤ ਕਹਾ ਹੈ ਠਾਕੁਰ ਜੋਨੀ, ਪਰਮਾਤਮਾ ਜੂਨਾਂ ਵਿੱਚ ਤਾਂ ਆਉਂਦੇ ਹੀ ਨਹੀਂ। ਇਸ ਕਰਕੇ ਜਦੋਂ ਸਤਿਗੁਰੂ ਅਵਤਾਰ ਧਾਰਦੇ ਨੇ ਉਹਨਾਂ ਦੀ ਕਿਰਿਆ ਸਧਾਰਨ ਮਨੁੱਖਾਂ ਨਾਲੋਂ ਵੱਖਰੇ ਕਿਸਮ ਦੀ ਹੁੰਦੀ ਹੈ।
ਅਸ਼ਟ ਦੀਪ ਦੀਪਤ ਗ੍ਰਹਿ ਜਾਨੋ,
8 ਮੂੰਹਾਂ ਵਾਲਾ ਦੀਵਾ ਜਗ ਰਿਹਾ ਸੀ ਘਰ ਦੇ ਵਿੱਚ।
ਸਭ ਘਟ ਗਈ ਬਾਲ ਰਬ ਮਾਨੋ,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਪ੍ਰਗਟ ਹੋਇਆ ਅਤੇ ਇਸ਼ਨਾਨ ਕਰਾਇਆ ਦੌਲਤਾਂ ਨੇ, ਜਦੋਂ ਨਾਲ ਲਟਾ ਦਿੱਤੇ ਸੋਹਣੇ ਵਸਤਰ ਪਾ ਕੇ, ਉਦੋਂ ਫਿਰ ਉਹ ਜੋਤ ਸਰੀਰ ਚ ਪ੍ਰਵੇਸ਼ ਕਰ ਗਈ। ਤਾਂ ਫਿਰ 8 ਮੂੰਹਾਂ ਵਾਲਾ ਦੀਵਾ ਜਿਹੜਾ ਸੀ ਉਹਦੀ ਲੋ ਬਿਲਕੁਲ ਮੱਧਮ ਹੋ ਗਈ, ਕਿਉਂਕਿ ਇੰਨਾ ਪ੍ਰਕਾਸ਼ ਹੋਇਆ ਕਮਰੇ ਦੇ ਅੰਦਰ, ਨਿਰੰਕਾਰ ਆਪ ਆਏ ਨੇ ਅਤੇ ਫੁੱਲਾਂ ਦੀ ਵਰਖਾ ਹੋ ਰਹੀ, ਚੰਦਨ ਦੀ ਵਰਖਾ ਹੋ ਰਹੀ ਹੈ।
ਜਪਤ ਤੇਜ ਜੇ ਕਾਂਤ ਅਨੁਪਾ,
ਜਿੱਥੇ ਬਹੁਤ ਜ਼ਿਆਦਾ ਤੇਜ ਪ੍ਰਤਾਪ ਵਧਿਆ ਪਿਆ ਹੈ, ਦੇਖ ਕਰਕੇ ਪ੍ਰਕਾਸ਼ ਰਿਹਾ, ਜਿੱਥੇ ਪ੍ਰਕਾਸ਼ ਅਸਚਰਜ ਹੋਏ।
ਕਿਸਮੈ ਧਾਏ ਹੇਰ ਸਰੂਪਾ,
ਧਾਏ ਜਿਹੜੀ ਸੀਗੀ ਦੌਲਤਾਂ ਦੇਖ ਕਰਕੇ ਦਾਈ, ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਨੂੰ ਬਹੁਤ ਹੈਰਾਨ ਹੋਈ ਔਰ ਹੈਰਾਨਗੀ ਹੁੰਦੀ ਹੈ ਕੀ ਹੋ ਗਿਆ ਅੰਦਰ ਕਮਰੇ ਚ ਇੰਨਾ ਪ੍ਰਕਾਸ਼ ਕਿਵੇਂ ਹੋ ਗਿਆ
ਜਨਮਤ ਮ੍ਰਿਦਲ ਬਾਲ ਮੁਸਕਾਈ
ਮਹਾਰਾਜ ਜਦੋਂ ਉਸ ਰੂਪ ਨੂੰ ਪ੍ਰਗਟ ਕੀਤਾ ਤਾਂ ਮੁਸਕੁਰਾ ਰਹੇ ਨੇ ਹੱਸ ਰਹੇ ਨੇ ਕਿਉਂਕਿ ਜੰਮਣ ਮਰਨ ਤੋਂ ਬਾਹਰੇ ਹਨ ਸੱਚੇ ਪਾਤਸ਼ਾਹ
ਸਗਨ ਕੁਸਗਨ ਨਾ ਜਾਣੋ ਜਾਈ
ਲੋਕੀ ਸਗਨ ਤੇ ਕੁਸਗਨ ਦੇਖਦੇ ਨੇ ਬੱਚਾ ਚੁੱਪ ਸੀ ਜਾਂ ਬੱਚਾ ਰੋਂਦਾ ਸੀ ਬੱਚਾ ਕਿਵੇਂ ਸੀ ਇਹਦਾ ਸਗਨ ਕੁਸਗਨ ਜਾਣਾ ਹੀ ਨਹੀਂ ਜਾਂਦਾ ਕਿਸੇ ਤੋਂ ਕਿਉਂਕਿ ਇਹ ਤਾਂ ਧੰਨ ਗੁਰੂ ਨਾਨਕ ਦੇਵ ਜੀ ਅਵਤਾਰ ਧਾਰ ਰਹੇ ਨੇ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਨਾਨਕ ਦੁਖੀ ਆ ਸਭ ਸੰਸਾਰ ਦੁੱਖਾਂ ਕਲੇਸ਼ਾਂ ਤੋਂ ਜਿਨ੍ਹਾਂ ਨੇ ਦੁਨੀਆਂ ਨੂੰ ਮੁਕਤ ਕਰਨਾ ਹੈ ਉਹ ਦੁੱਖਾਂ ਵਿੱਚ ਕਿਵੇਂ ਆ ਸਕਦੇ ਹਨ
ਅਨੰਤ ਬਾਲ ਜਨਮਤ ਸਭ ਰੋਤੇ
ਅਨੇਕਾਂ ਬਾਲਕ ਜਨਮ ਲੈਂਦੇ ਨੇ ਦੌਲਤਾਂ ਦਾ ਹੀ ਸੋਚਦੀ ਹੈ ਜਦੋਂ ਜਨਮ ਲੈਂਦੇ ਨੇ ਉਹ ਰੋਂਦੇ ਨੇ ਕਿਉਂਕਿ ਜੰਮਣ ਵੇਲੇ ਵੀ ਇਨਸਾਨ ਨੂੰ ਦੁੱਖ ਹੁੰਦਾ ਮਰਨ ਵੇਲੇ ਵੀ ਦੁੱਖ ਹੁੰਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਨੇ ਤੇ ਇਹ ਤਾਂ ਉਹਨਾਂ ਦੇ ਹੱਥ ਵਾਸੀ ਹੈ ਸਾਰਾ ਕੁਛ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਤਾਕਤ ਨੂੰ ਪਹਿਚਾਣੋ ਉਹਨਾਂ ਦੇ ਵਡੱਪਣ ਨੂੰ ਦੇਖੋ ਕਿ ਉਹ ਕੀ ਕਰ ਸਕਦੇ ਨੇ ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਆਪਾਂ ਦੇਖਦੇ ਹਾਂ ਸ਼ਕਤੀ ਉਹਨਾਂ ਦਾ ਕੱਦ ਵੀ ਕੱਦ ਕਿੱਡਾ ਕੁ ਹੈ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਜੀ ਸਰਵ ਵਿਆਪਕ ਪਰਿਪੂਰਨ ਪ੍ਰਮਾਤਮਾ ਹਨ ਇਸ ਕਰਕੇ ਉਨ੍ਹਾਂ ਨੂੰ ਮਨ ਦੇ ਅੰਦਰ ਉਨ੍ਹਾਂ ਪ੍ਰਤੀ ਬਹੁਤ ਵੱਡਾ ਸਤਿਕਾਰ ਲਿਆ ਕੇ ਫੇਰ ਦੇਖਣਾ ਕਿ ਗੁਰੂ ਨਾਨਕ ਦੇਵ ਜੀ ਕੀ ਹਨ
ਬਿਗਸਤਾ ਇਹ ਜਿਵ ਆਨੰਦ ਹੋਤੇ
ਸੋ ਇਹ ਤੇ ਕਹਿੰਦੇ ਬੜੇ ਹੀ ਖੁਸ਼ ਹੋ ਰਹੇ ਨੇ ਆਨੰਦਮਈ ਸਰੂਪ ਹੈ ਧੰਨ ਹੈ ਦੌਲਤਾਂ ਦਾਈ ਸਭ ਤੋਂ ਪਹਿਲਾਂ ਦਰਸ਼ਨ ਕੀਤਾ ਔਰ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਇਸ਼ਨਾਨ ਕਰਾਉਣਾ ਟੱਚ ਕਰਨਾ ਇੱਕ ਭਾਗਾਂ ਦੀ ਗੱਲ ਹੈ ਔਰ ਮਹਾਰਾਜ ਨੇ ਤਾਂ ਉਹਨੂੰ ਉਸੇ ਵਕਤ ਹੀ ਪ੍ਰਕਾਸ਼ ਕਰਤਾ ਸੀ ਮਿਹਰ ਕਰਤੀ ਸੀ ਉਹਦੇ ਉੱਤੇ ਝੋਲੀਆਂ ਭਰ ਦਿੱਤੀਆਂ ਜਦੋਂ ਕੁਝ ਕੁ ਬਸਤਰ ਵਗੈਰਾ ਜਿਹੜੇ ਹੁੰਦੇ ਨੇ ਲੈ ਕੇ ਬਾਹਰ ਟੋਆ ਪੱਟ ਕੇ ਦੱਬਣ ਗਈ ਹੋਰ ਉਸ ਵਕਤ ਕਹਿੰਦੇ ਉਥੋਂ ਬਹੁਤ ਹੀਰੇ ਮੋਤੀ ਜਵਾਹਰਾਤ ਮਿਲ ਗਏ ਉਹਨੂੰ ਮਹਾਰਾਜ ਨੂੰ ਤਾਂ ਘਰ ਭਰ ਦਿੱਤਾ ਮਾਇਆ ਦੇ ਨਾਲ ਇੱਕ ਪਾਸੇ ਮਾਇਆ ਇੱਕ ਪਾਸੇ ਆਪਣਾ ਪ੍ਰਕਾਸ਼ ਦੇ ਕੇ ਉਹ ਕੋਈ ਸਧਾਰਨ ਨਹੀਂ ਸੀ ਦੌਲਤਾਂ ਦਾ ਹੀ ਵਾਹਿਗੁਰੂ ਵੱਲੋਂ ਖਾਸ ਸੇਵਾ ਲੱਗਦੀ ਕਿਸੇ ਵਿਸ਼ੇਸ਼ ਵਿਅਕਤੀ ਦੀ ਸੋ ਜਿਵੇਂ ਵਿਸ਼ੇਸ਼ ਪਿਛਲੇ ਯੁੱਗਾਂ ਤੋਂ ਲੈ ਕੇ ਕੋਈ ਕਮਾਈ ਕਰਦੀ ਰੂਹ ਹੈ ਉਹਨੂੰ ਉਸ ਵਕਤ ਉੱਥੇ ਪਹਿਲਾਂ ਹੀ ਜਨਮ ਦੇ ਦਿੱਤਾ ਕਿ ਇੱਥੇ ਤੇਰੀ ਸੇਵਾ ਹੋਵੇਗੀ ਗੁਰੂ ਨਾਨਕ ਦੇਵ ਜੀ ਤੈਨੂੰ ਤਾਰਨਗੇ ਤੇ ਇਸ ਤਰ੍ਹਾਂ ਜਿਵੇਂ ਛੇਵੇਂ ਪਾਤਸ਼ਾਹ ਵੇਲੇ ਵੀ ਇਹ ਕੌਤਕ ਹੋਇਆ ਸੀ ਤੋ ਬਹੁਤ ਸਾਰੇ ਕੌਤਕ ਹੁੰਦੇ ਨੇ ਇਹ ਜਿੰਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਰਹਿਣ ਵਾਲੀਆਂ ਰੂਹਾਂ ਨੇ ਨਾ ਇਹ ਸਾਰੀਆਂ ਰੂਹਾਂ ਸੇਵਾ ਕਰਨ ਵਾਲੀਆਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਨੇ
ਅਲਪ ਬੁੱਧ ਕਿਉਂ ਧਾਏ ਲਖਾਹੀ
ਕਹਿੰਦੇ ਪਰ ਉਸ ਵਕਤ ਉਹਦੀ ਬੁੱਧੀ ਅਲਪ ਹੀ ਸੀ ਨਾ ਉਹ ਨਹੀਂ ਜਾਣ ਸਕੀ ਕਿ ਇਹ ਕੀ ਹੋ ਰਿਹਾ ਕਿਉਂ ਹੋ ਰਿਹਾ ਪ੍ਰਕਾਸ਼ ਕਿਉਂ ਹੋ ਰਿਹਾ ਇਹ ਹੱਸ ਕਿਉਂ ਰਹੇ ਨੇ ਗੁਰਾਂ ਦੀ ਉਹ ਕਿਰਪਾ ਹੋ ਗਈ
ਜਨਮ ਮਰਨ ਇਸ ਪੀੜਾ ਨਹੀਂ
ਜਾਣਦੇ ਕਿ ਜਨਮ ਤੇ ਮਰਨ ਦੀ ਇਸ ਨੂੰ ਪੀੜਾ ਹੀ ਨਹੀਂ ਹੈ ਇਹਨਾਂ ਨੂੰ
ਦਾਸੀ ਦੌਰ ਦਈ ਸੁਧ ਕਾਲੂ
ਦਾਸੀ ਨੇ ਜਾ ਕਰਕੇ ਇਹ ਹੈ ਤੁਲਸਾਂ ਤੁਲਸਾਂ ਦਾਸੀ ਨੇ ਜਾ ਕਰਕੇ ਬਾਬਾ ਕਲਿਆਣ ਚੰਦ ਜੀ ਬਾਹਰ ਬੈਠੇ ਪਰਮਾਤਮਾ ਦਾ ਨਾਮ ਲੈ ਰਹੇ ਨੇ ਅਰਦਾਸਾਂ ਕਰ ਰਹੇ ਨੇ ਉਸ ਵਕਤ ਖਬਰ ਦਿੱਤੀ
ਵਧਾਈ ਆਨੰਦ ਵਿਸਾਲੂ
ਵਧਾਈਆਂ ਜੀ ਵਧਾਈਆਂ ਬਹੁਤ ਆਨੰਦਿਤ ਹੋ ਰਹੇ ਸਾਰੇ ਜਾਣੇ ਵਧਾਈਆਂ ਦਿੱਤੀਆਂ
ਆਤਮਾਨ ਪਾ ਤਾਤ ਤੁਮਾਰੇ
ਉਹ ਬਹੁਤ ਸੋਹਣਾ ਸੁੰਦਰ ਕੋਮਲ ਬੜੇ ਖੁਸ਼ ਇੰਨਾ ਸੁੰਦਰ ਸਰੂਪ ਆਪਦੇ ਸਾਹਿਬਜ਼ਾਦੇ ਹੋਏ ਹਨ
ਮੰਗਲ ਕਰ ਵਿਵਿਧ ਪ੍ਰਕਾਰੇ
ਸੋ ਇਸ ਤਰ੍ਹਾਂ ਮੰਗਲ ਕਰੋ ਕਿਉਂਕਿ ਖੁਸ਼ੀਆਂ ਦਾ ਸਮਾਂ ਹੈ ਆਪਦੇ ਸਾਹਿਬਜ਼ਾਦੇ ਹੋਏ ਹਨ
ਸੁਤ ਉਪਜਨ ਕੇ ਸੁਣ ਕਰ ਬੈਨਾ
ਇਸ ਤਰ੍ਹਾਂ ਦੇ ਜਦੋਂ ਬਚਨ ਸੁਣੇ ਕੰਨਾਂ ਵਿੱਚ ਇਹੀ ਸਾਰੇ ਨਾਲੋਂ ਇੱਕ ਮਿੱਠੀ ਚੀਜ਼ ਪੈਂਦੀ ਹੈ ਕਿ ਪੁੱਤਰ ਹੋਇਆ ਹੈ ਸੰਸਾਰ ਨੂੰ ਪੁੱਤਰ ਮੇਵਾ ਲੱਗਦਾ ਤਾਂ ਉਸ ਵਕਤ ਤਾਂ ਇਹੀ ਸੀ ਕਿ ਸਾਡੇ ਘਰ ਪੁੱਤਰ ਹੋਇਆ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਕੌਣ ਹੈ
ਮਨੋ ਜਗਤ ਸੁਖ ਪ੍ਰਾਪਤ ਐਨਾ
ਮਨ ਨੂੰ ਸਾਰੇ ਜਗ ਦੇ ਸੁਖ ਪ੍ਰਾਪਤ ਹੋ ਗਏ ਹਨ
ਜਨਮ ਰੰਕ ਜਾਂ ਸਦਨ ਸੰਤਾਨਾ
ਉਹ ਕਹਿੰਦੇ ਜਨਮ ਤੋਂ ਲੈ ਕੇ ਜਿਵੇਂ ਕਿਸੇ ਬੰਦੇ ਨੂੰ ਬਹੁਤ ਕੁਛ ਮਿਲ ਜਾਵੇ ਨਾ ਰੰਕ ਹੋਵੇ ਕੰਗਾਲ ਹੋਵੇ ਜਨਮ ਤੋਂ ਲੈ ਕੇ ਉਹਦੇ ਘਰੇ ਫਿਰ ਬਹੁਤ ਪਦਾਰਥ ਆ ਜਾਣ ਇਕਦਮ ਇਸੇ ਤਰ੍ਹਾਂ ਜਿਹਦੇ ਘਰੇ ਸੰਤਾਨ ਨੀ ਉਹਦੇ ਘਰੇ ਸੰਤਾਨ ਹੋ ਜਾਵੇ ਉਹਨੂੰ ਫਿਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਉਹਦੇ ਮਨ ਦੀ ਇੱਛਾ ਹੁੰਦੀ ਹੈ ਉਹਦਾ ਘਰ ਭਰ ਜਾਂਦਾ ਘਰ ਵਸ ਜਾਂਦਾ ਘਰ ਚ ਚਾਨਣ ਹੋ ਜਾਂਦਾ ਅੱਗੇ ਜਾਇਦਾਦ ਸਾਂਭਣ ਵਾਲਾ ਆ ਗਿਆ ਮੇਰੀਆਂ ਬਾਹਾਂ ਆ ਗਈਆਂ ਇਉਂ ਪਿਓ ਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਘਰ ਮੇਰਾ ਪੁੱਤਰ ਆ ਗਿਆ।